ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ ਨੱਚ ਹੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸੰਚੈ ਭਾਂਡੇ ਡਗਮਗ ਛਾੜ ਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮਹਾਨ ਦਰਬਾਰ ਵਿੱਚ ਸ਼ਿਸ਼ੋਭਿਤ ਹੋ ਕੇ ਮਹਾਨ ਸ਼ਹੀਦਾਂ ਦਾ ਇਤਿਹਾਸ ਸਰਵਣ ਕਰ ਰਹੇ ਹੋਏ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਸਤਿਕਾਰਯੋਗ ਗਿਆਨੀ ਜੀ ਹੋਣਾ ਨੇ ਕਲਗੀਧਰ ਪਿਤਾ ਮਹਾਰਾਜ ਪਾਤਸ਼ਾਹ ਜੀ ਦੇ ਦੁਲਾਰਿਆਂ ਦਾ ਲਾਲਾਂ ਦਾ ਸ਼ਹੀਦੀ ਦਾ ਇਤਿਹਾਸ ਆਪ ਜੀ ਨੂੰ ਵਰਣਨ ਕਰਕੇ ਸੁਣਾਇਆ ਹੈ। ਸਮੇਂ ਦੀ ਕਈ ਵਾਰੀ ਬੰਦਿਸ਼ ਹੁੰਦੀ ਹੈ ਅਤੇ ਬਹੁਤ ਸਾਰੇ ਬਚਨ ਜਿਹੜੇ ਉਹ ਕਈ ਵਾਰੀ ਵਿਦਵਾਨਾਂ ਦੇ ਕੋਲੋਂ ਵਿੱਚੋਂ ਰਹਿ ਵੀ ਜਾਂਦੇ ਹੈ, ਚਾਹੇ ਉਹ ਢਾਡੀ ਵੀਰ ਹੋਵਣ, ਚਾਹੇ ਕਥਾਵਾਚਕ ਹੋਵਣ, ਪ੍ਰਚਾਰਕ ਹੋਵਣ, ਜਦੋਂ ਸਮਾਂ ਹੋ ਜਾਂਦਾ ਵਿੱਚੋਂ ਕੋਈ ਬਚਨ ਜਿਹੜੇ ਉਹ ਛੱਡਣੇ ਪੈ ਜਾਂਦੇ ਹੈ। ਤੋ ਜਿਸ ਲੈਵਲ 'ਤੇ ਸਰੋਤਿਆਂ ਦੀ ਬਿਰਤੀ ਪਹੁੰਚ ਗਈ ਹੁੰਦੀ ਹੈ ਉਹ ਬਹੁਤ ਉੱਥੋਂ ਫਿਰ ਜਿਹੜਾ ਸੰਵੇਦਨਸ਼ੀਲਤਾ ਵਾਲੀ ਹਾਲਤ ਵਿੱਚ ਸਰੋਤਾ ਉੱਠ ਕੇ ਜਾਂਦਾ ਹੈ, ਕਿਉਂਕਿ ਬਹੁਤ ਵਿਸ਼ਾਲ ਇਤਿਹਾਸ ਹੈ ਸਿੱਖ ਪੰਥ ਦਾ ਅਤੇ ਉਸ ਇਤਿਹਾਸ ਦੇ ਵਿੱਚੋਂ ਜਿਹੜਾ ਸ਼ਹਾਦਤਾਂ ਦੇ ਇਤਿਹਾਸ ਨੇ ਉਹ ਬਹੁਤ ਅਨੋਖੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਵੈਸੇ ਗੁਰੂ ਘਰ ਦੇ ਵਿੱਚ ਸਾਹਿਬਜ਼ਾਦੇ ਪੈਦਾ ਹੁੰਦੇ ਰਹੇ ਹੈ, ਪਰ ਕਿੱਡੀ ਵਿਲੱਖਣਤਾ ਵਾਲੀ ਬਾਤ ਹੈ ਕਿ ਦੋ ਸਾਹਿਬਜ਼ਾਦੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਹੈ, ਦੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਵੀ ਹੈ, ਦੋ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਹੈ, ਤਿੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੈ, ਪੰਚਮ ਪਾਤਸ਼ਾਹ ਜੀ ਦੇ ਹੈ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ, ਛੇਵੇਂ ਪਾਤਸ਼ਾਹ ਜੀ ਦੇ ਪੰਜ ਸਾਹਿਬਜ਼ਾਦੇ ਨੇ, ਸੱਤਵੇਂ ਪਾਤਸ਼ਾਹ ਜੀ ਦੇ ਦੋ ਸਾਹਿਬਜ਼ਾਦੇ ਨੇ, ਅੱਠਵੇਂ ਪਾਤਸ਼ਾਹ ਜੀ ਦੇ ਆਨੰਦ ਕਾਰਜ ਨਹੀਂ ਹੋਏ, ਨੌਵੇਂ ਪਾਤਸ਼ਾਹ ਜੀ ਦੇ ਪੰਥ ਦੇ ਵਾਲੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਕਲਗੀਧਰ ਪਿਤਾ ਜੀ ਦੇ ਇਹ ਚਾਰ ਸਾਹਿਬਜ਼ਾਦੇ ਹੈ ਜਿਨ੍ਹਾਂ ਨੇ ਪੰਥ ਦਾ ਮਹਿਲ ਖੜਾ ਕਰਨ ਦੇ ਵਾਸਤੇ ਉਹਦੀਆਂ ਨੀਹਾਂ ਦੇ ਵਿੱਚ ਆਪਣੇ ਸੀਸ ਦਿੱਤੇ ਹੋਏ ਹੈ। ਪੰਥ ਨੇ ਅਰਦਾਸ ਦੇ ਬਚਨ ਬਣਾਏ ਤੇ ਉਹਨਾਂ ਦੇ ਵਿੱਚ ਉਹਨਾਂ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ। ਪਹਿਲੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਹਰ ਰੋਜ਼ ਗੁਰਦੁਆਰੇ ਵਿੱਚ ਸਿੱਖ ਨਹੀਂ ਯਾਦ ਕਰਦਾ, ਸਾਡੇ ਲਈ ਉਹ ਵੀ ਸਾਰੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਸਤਿਗੁਰਾਂ ਦੇ ਗ੍ਰਹਿ ਵਿਖੇ ਜਨਮ ਲਿਆ। ਸਤਿਗੁਰਾਂ ਦੇ ਦਰਸ਼ਨ ਤਾਂ ਉਹਨਾਂ ਦੀ ਕੋਈ ਤਪੱਸਿਆ ਘੱਟ ਨਹੀਂ ਸੀ, ਪਰ ਜੋ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਨੇ ਉਹ ਕੁਝ ਵਿਲੱਖਣ ਹਨ, ਅਨੋਖੀਆਂ ਸ਼ਹਾਦਤਾਂ ਨੇ। ਇਸ ਲਈ ਉਹਨਾਂ ਨੂੰ ਅਰਦਾਸ ਦੇ ਵਿੱਚ ਸਿੱਖ ਹਰੇਕ ਗੁਰੂ ਘਰ ਵਿੱਚ ਦਿਨ ਵਿੱਚ ਕਈ ਵਾਰ ਯਾਦ ਕਰਦਾ ਹੈ। ਜਦੋਂ ਇਹ ਸ਼ਹਾਦਤਾਂ ਚਮਕੌਰ ਸਾਹਿਬ ਵਿੱਚ ਹੋ ਗਈਆਂ ਨੇ ਤੇ ਦੇਖੋ ਹੋਰ ਧਰਮ ਦਾ ਲਿਖਾਰੀ ਅੱਲਾ ਯਾਰ ਖਾਂ ਜੋਗੀ ਸਿੱਖ ਪੰਥ ਨੂੰ ਇੱਕ ਸੁਨੇਹਾ ਦਿੰਦਾ ਹੈ, ਕਹਿੰਦਾ ਹੈ ਭਈ ਦੁਨੀਆਂ ਦੇ ਵਿੱਚ ਵਸਣ ਵਾਲੇ ਇਹ ਪਿਆਰੇ ਸਿੱਖ, ਉਹ ਕਹਿੰਦਾ ਹੈ ਭਈ ਸਾਡੇ ਮੁਸਲਮਾਨ ਜਿਹੜੇ ਹੈ ਉਹ ਜਦੋਂ ਕਿਤੇ ਕੋਈ ਸ਼ੁਭ ਕਰਮ ਕਰਨਾ ਜ਼ਿੰਦਗੀ ਦੇ ਵਿੱਚ ਲੋਚਦੇ ਨੇ ਤੇ ਉਹ ਮੱਕੇ ਦੀ ਹੱਜ ਕਰਨ ਵਾਸਤੇ ਜਾਂਦੇ ਨੇ ਤੇ ਅੱਲਾ ਯਾਰਖਾਂ ਜੋਗੀ ਹਰੇਕ ਸਿੱਖ ਨੂੰ ਸੁਨੇਹਾ ਦਿੰਦਾ ਕਿ ਇਹ ਸਿੱਖ ਜੇ ਤੇਰੇ ਕੋਲ ਉਦਮ ਹੋ ਸਕੇ ਤੇ ਕਲਗੀਧਰ ਪਾਤਸ਼ਾਹ ਜੀ ਦੀਆਂ ਸਾਹਿਬਜ਼ਾਦਿਆਂ ਦੀਆਂ ਜਿੱਥੇ ਸ਼ਹਾਦਤਾਂ ਹੋਈਆਂ ਚਮਕੌਰ ਸਾਹਿਬ ਦੇ ਵਿੱਚ ਉੱਥੇ ਦੀ ਜ਼ਰੂਰ ਯਾਤਰਾ ਕਰਕੇ ਆਵੀਂ ਉਹ ਤੇਰੇ ਲਈ ਉਹ ਹੱਜ ਹੈ ਤੇਰੇ ਲਈ ਉਹ ਮੱਕੇ ਦੀ ਹੱਜ ਹੈ ਉਹ ਲਿਖਦਾ ਹੈ ਕਹਿੰਦਾ ਹੈ ਕਿ ਕਹਾਂ ਭਟਕਤੇ ਹੋ ਹੱਜ ਕਰੋ ਜਹਾਂ ਆਕਰ ਕਾਬਾ ਤੁਮਹਾਰੇ ਪਾਸ ਹੈ ਹਰ ਇੱਕ ਖਾਲਸੇ ਕੇ ਲੀਏ ਕਹਿੰਦਾ ਹੇ ਖਾਲਸਾ ਤੇਰਾ ਕਾਬਾ ਜਿਹੜਾ ਉਹ ਚਮਕੌਰ ਸਾਹਿਬ ਹੈ ਤੇਰਾ ਕਾਬਾ ਜਿਹੜਾ ਹੈ ਉਹ ਚਮਕੌਰ ਸਾਹਿਬ ਹੈ ਉਹ ਲਿਖਦਾ ਹੈ ਕਹਿੰਦਾ ਇਨਸਾਫ ਕਰੇ ਜੀ ਮੇ ਜਮਾਨਾ ਤੋਂ ਯਕੀਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਾ ਸਾਨੀ ਹੀ ਨਹੀਂ ਹੈ ਸਾਰੇ ਵਿਸ਼ਵ ਦਾ ਇਤਿਹਾਸ ਪੜ੍ਹ ਲਿਆ ਜਾਏ ਪੈਗੰਬਰਾਂ ਦਾ ਇਤਿਹਾਸ ਪੜ੍ਹ ਲਿਆ ਜਾਏ ਜਰਨੈਲਾਂ ਦਾ ਇਤਿਹਾਸ ਪੜ੍ਹ ਲਿਆ ਜਾਏ ਉਹ ਕਹਿੰਦਾ ਜੇ ਪੜ੍ਹਨ ਵਾਲਾ ਅਤੇ ਬਾਅਦ ਵਿੱਚ ਲਿਖਣ ਵਾਲਾ ਇਨਸਾਫ ਕਰੇ ਤੇ ਕਲਗੀਧਰ ਪਾਤਸ਼ਾਹ ਦਾ ਸਾਨੀ ਕੋਈ ਜਗਤ ਦੇ ਵਿੱਚ ਲੱਭਦਾ ਹੀ ਨਹੀਂ ਇਨਸਾਫ ਕਰੇ ਜੀ ਮੇ ਜਮਾਨਾ ਤੋਂ ਯਕੀਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਾ ਸਾਨੀ ਹੀ ਨਹੀਂ ਹੈ ਕਰਤਾਰ ਕੀ ਸੁਗੰਧ ਔ ਨਾਨਕ ਕੀ ਕਸਮ ਹੈ ਜਿਤਨੀ ਵੀ ਤਰੀਫ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਵੋ ਕੰਮ ਹੈ ਉਹ ਕਹਿੰਦਾ ਹੈ ਕਿ ਮੈਂ ਕਸਮ ਖਾ ਕੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਜਿਤਨੀ ਵੀ ਉਸਤਤੀ ਕਰ ਲਈ ਜਾਏ ਉਹ ਵੀ ਥੋੜ੍ਹੀ ਹੈ ਉਹ ਵੀ ਘੱਟ ਹੈ ਤੋ ਉਹ ਧਰਤੀ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੀ ਹੋਈ ਹੈ ਕਵੀ ਲਿਖਦਾ ਡੁੱਲਦਾ ਜਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਜਦੋਂ ਦੇਗਾਂ ਦੇ ਵਿੱਚ ਉਬਲੇ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਦੋਂ ਚਰਬੀ ਢਲੇ ਸ਼ਹੀਦਾਂ ਦੀ ਆਸਾ ਦੇ ਦੀਵੇ ਜਗ ਪੈਂਦੇ ਉਹ ਕਹਿੰਦਾ ਟੁੱਟਦੇ ਜਦ ਤਾਰੇ ਅੱਖੀਆਂ ਦੇ ਰੂਹਾਂ ਦੇ ਵਿੱਚ ਚਾਨਣ ਹੋ ਜਾਵੇ ਉਸਰੇ ਜਦੋਂ ਕੰਧ ਮਸੂਮਾਂ ਦੀ ਡਿੱਗੀ ਹੋਈ ਕੌਮ ਖਲੋ ਜਾਵੇ ਜਦੋਂ ਮਸੂਮਾਂ ਨੂੰ ਨੀਹਾਂ ਵਿੱਚ ਦੇ ਕੇ ਤੇ ਉਹ ਕੰਧ ਉਸਰ ਰਹੀ ਹੋਵੇ ਮਤਾ ਕੋਈ ਸੋਚੇ ਕਿ ਇਸ ਕੌਮ ਨੂੰ ਮੇਟ ਦੇਣ ਲੱਗੇ ਹੈ ਕੌਮ ਜਿਹੜੀ ਉਹ ਡਿੱਗੀ ਹੋਈ ਜਿਹੜੀ ਹੈ ਉਹ ਖਲੋ ਜਾਂਦੀ ਹੈ ਉਹ ਖੜੀ ਹੋ ਜਾਂਦੀ ਹੈ ਇੱਕ ਵਿਦਵਾਨ ਨੇ ਇੱਕ ਪੁਸਤਕ ਲਿਖੀ ਭਾਰਤ ਭਾਰਤੀ ਤੇ ਉਹਦੇ ਵਿੱਚ ਉਹਨੇ ਆਖਿਆ ਵੀ ਭਾਰਤ ਕੀ ਹੈ ਤੇ ਉਹਦੇ 'ਚ ਰਹਿਣ ਵਾਲੇ ਜਿਹੜੇ ਭਾਰਤੀ ਲੋਕ ਨੇ ਉਹ ਕਿੱਦਾਂ ਦੇ ਹੈ ਉਹਦੇ ਵਿੱਚ ਉਹਨੇ ਹਵਾਲਾ ਦਿੱਤਾ ਥੋੜ੍ਹਾ ਜਿਹਾ ਸ਼ਹਾਦਤ ਦਾ ਸਾਹਿਬਜ਼ਾਦਿਆਂ ਦੀ ਦਾ ਕਹਿੰਦਾ ਜਿਸ ਕੋਲ ਕੌਮ ਦੇਸ਼ ਕੇ ਬੱਚੇ ਉਹ ਦੇ ਸਕਦੇ ਹੈ ਇਉਂ ਬਲੀਦਾਨ ਉਹ ਕਹਿੰਦਾ ਉਹ ਜਿਹੜੀ ਕੌਮ ਦੇ ਬੱਚੇ ਇੰਨੀ ਕੁ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਜ਼ੁਲਮ ਨਾਲ ਟੱਕਰ ਲੈਂਦੇ ਹੋਏ ਬਲੀਦਾਨ ਦੇ ਸਕਦੇ ਹੈ ਕਹਿੰਦਾ ਜਿਸ ਕੋਲ ਕੌਮ ਦੇਸ਼ ਕੇ ਬੱਚੇ ਦੇ ਸਕਦੇ ਹੈ ਇਉਂ ਬਲੀਦਾਨ ਉਸ ਕਾ ਵਰਤਮਾਨ ਚਾਹੇ ਕੁਛ ਹੋ ਭਵਿਸ਼ ਹੈ ਬਹੁਤ ਮਹਾਨ ਕਹਿੰਦਾ ਹੁਣ ਭਾਵੇਂ ਉਹਨਾਂ ਤੇ ਕੁਛ ਗੁਜ਼ਰ ਰਹੀ ਹੋਵੇ ਜੇ ਉਹਨਾਂ ਦੀ ਇਹ ਸਪਿਰਿਟ ਕਾਇਮ ਰਹੀ ਤੇ ਉਹਨਾਂ ਦਾ ਆਉਣ ਵਾਲਾ ਭਵਿੱਖ ਜਿਹੜਾ ਉਹ ਬਹੁਤ ਕਹਿੰਦਾ ਮਹਾਨ ਦਿਸਦਾ ਤੋ ਉਹਨਾਂ ਮਹਾਨ ਸ਼ਹੀਦਾਂ ਨੂੰ ਗੁਰੂ ਘਰਾਂ ਦੇ ਵਿੱਚ ਯਾਦ ਕੀਤਾ ਜਾਂਦਾ ਉਹਨਾਂ ਨੂੰ ਸੰਗਤਾਂ ਸਰਵਣ ਕਰ ਰਹੀਆਂ ਸੀ ਭਾਈ ਸਾਹਿਬ ਜੀ ਵਰਣਨ ਕਰ ਰਹੇ ਸੀ ਤੋ ਮੈਂ ਬੇਨਤੀ ਕਰਾਂ ਕਿ ਜਿਹੜਾ ਸਮਾਂ ਪਿੱਛੋਂ ਕਥਾ ਦਾ ਲਾਇਆ ਜਾਂਦਾ ਉਹਦੇ ਵਿੱਚ ਮੈਂ ਭਗਤ ਸਾਹਿਬਾਨਾਂ ਦੀਆਂ ਜੀਵਨੀਆਂ ਉਹਨਾਂ ਦੀ ਰਚਨਾ ਉਹਦੇ 'ਤੇ ਵਿਚਾਰ ਵਟਾਂਦਰਾ ਕਥਾ ਦੇ ਰੂਪ ਦੇ ਵਿੱਚ ਆਪਾਂ ਵਿਚਾਰ ਰਹੇ ਸੀ ਭਗਤ ਭੀਖਣ ਸਾਹਿਬ ਜੀ ਲਖਨਊ ਦੇ ਇਲਾਕੇ ਦੇ ਕੋਕਰੀ ਨਾਮ ਦਾ ਪਰਗਣਾ ਹੈ ਉੱਥੇ ਪ੍ਰਗਟ ਹੋਏ ਨੇ ਤੋ ਉਹਨਾਂ ਨੇ ਦੋ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਦੇ ਦਰਜ ਨੇ ਉਹਨਾਂ ਨੇ ਉਚਾਰਨ ਕੀਤੇ ਹੈ ਇੱਕ ਸ਼ਬਦ ਜਿਹੜਾ ਸੀਗਾ ਉਹ ਕੱਲ ਵਿਚਾਰਿਆ ਗਿਆ ਸੀਗਾ ਇੱਕ ਸ਼ਬਦ 15 ਕੁ ਮਿੰਟ ਆਪਣੇ ਪਾਸ ਟਾਈਮ ਹੈ 7:45 ਤੇ ਫਤਿਹ ਬੁਲਾ ਦੇਣੀ ਹੈ ਉਹਨਾਂ ਦਾ ਸ਼ਬਦ ਨੈਨਹੋਂ ਨੀਰ ਬਹਿ ਤਨ ਖੀਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669 ਨੰਬਰ ਅੰਗ ਉੱਪਰ ਸੁਭਾਇਮਾਨ ਹੈ। ਉਹ ਕਹਿੰਦੇ ਨੇ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ। ਜਗਤ ਦੇ ਅੰਦਰ ਵੈਸੇ ਹਰੇਕ ਇਨਸਾਨ ਦੀ ਲਾਈਫ ਅਲੱਗ ਅਲੱਗ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਇੱਕ ਬਚਨ ਵੀ ਕਰਦੇ ਆ, ਭਈ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਐਡਾ ਵੱਡਾ ਉਹ ਕਾਰੀਗਰ ਹੈ, ਐਨੇ ਉਹਦੇ ਕੋਲ ਨਕਸ਼ੇ ਨੇ, ਅਰਬਾਂ ਦੀ ਗਿਣਤੀ ਵਿੱਚ ਮਨੁੱਖਤਾ ਹੈ ਅਤੇ ਕੋਈ ਕਿਸੇ ਦੇ ਨਾਲ ਰਲਦਾ ਨਹੀਂ। ਕਿਸੇ ਦਾ ਸਾਈਜ਼, ਕਿਸੇ ਦਾ ਆਕਾਰ, ਕਿਸੇ ਦੀਆਂ ਆਦਤਾਂ, ਕਿਸੇ ਦਾ ਸੁਭਾਅ, ਕਿਸੇ ਦੇ ਨੱਕ, ਅੱਖਾਂ, ਕੰਨਾਂ ਦਾ ਸਾਈਜ਼, ਇਹ ਸਾਰਿਆਂ ਦਾ ਅਲੱਗ ਅਲੱਗ ਹੈ। ਪਰ ਜਿਹੜਾ ਪ੍ਰਕਿਰਤਕ ਨਿਯਮ ਚੱਲ ਰਿਹਾ ਹੈ, ਅਗਰ ਕੋਈ ਖੇਤੀ ਜਿਹੜੀ ਹੈ ਕਿਸੇ ਪਰਿਵਾਰ ਵਿੱਚੋਂ ਉਹ ਅਜੇ ਪੂਰੀ ਤਰ੍ਹਾਂ ਹਰੀ ਹੋਣ ਤੋਂ, ਪੂਰੀ ਤਰ੍ਹਾਂ ਫਲ ਪੈਣ ਤੋਂ ਪਹਿਲਾਂ ਪਰਮਾਤਮਾ ਕੱਟ ਲਏ ਤਾਂ ਉਹ ਅਲੱਗ ਬਾਤ ਹੈ। ਪਰ ਜਿਹੜਾ ਪ੍ਰਕਿਰਤਕ ਨਿਯਮ ਹੈ, ਇਹ ਬੇਸ਼ੱਕ ਕਿਸੇ ਨਾਲ ਕੋਈ ਮੇਲ ਨਹੀਂ ਖਾ ਰਿਹਾ, ਅਰਬਾਂ ਦੀ ਗਿਣਤੀ ਵਿੱਚ ਮਨੁੱਖ ਇਸਤਰੀਆਂ ਹਨ, ਪਰ ਜਿਹੜਾ ਇਹ ਰਾਹ ਹੈ ਨਾ, ਇੱਕ ਰੱਬ ਨੇ ਬਣਾ ਦਿੱਤਾ ਵੀ ਪਹਿਲਾਂ ਬਚਪਨ, ਫਿਰ ਜਵਾਨੀ ਅਤੇ ਫਿਰ ਬੁਢਾਪਾ, ਇਹਦੇ ਵਿੱਚੋਂ ਦੀ ਫਿਰ ਲੰਘਣਾ ਹੀ ਪੈਂਦਾ ਹਰੇਕ ਕਿਸੇ ਨੂੰ, ਚਾਹੇ ਕੋਈ ਅਮੀਰ ਹੈ ਅਤੇ ਚਾਹੇ ਕੋਈ ਗਰੀਬ ਹੈ। ਅਤੇ ਇੱਥੇ ਇਹ ਵੀ ਜਿਹੜਾ ਨਿਰਣਾ ਨਹੀਂ ਹੈਗਾ ਵੀ ਜੇ ਕੋਈ ਅਮੀਰ ਹੈ ਤਾਂ ਉਹਦਾ ਬੁਢਾਪਾ ਸੌਖਾ ਲੰਘ ਜਾਏਗਾ ਅਤੇ ਜੇ ਕੋਈ ਗਰੀਬ ਹੈ ਤਾਂ ਉਹਦਾ ਬੁਢਾਪਾ ਸ਼ਾਇਦ ਔਖਾ ਹੋਏਗਾ। ਇਹ ਗੱਲ ਮੁਨੱਸਰ ਜਿਹੜਾ ਉਹ ਇਸ ਗੱਲ ਦੇ ਉੱਤੇ ਨਹੀਂ ਹੈ, ਜੇ ਮਾਇਆ ਕਿਸੇ ਨੂੰ ਸੁਖੀ ਕਰ ਸਕਦੀ ਹੁੰਦੀ ਤੇ ਫਿਰ ਮਾਇਆਧਾਰੀ ਕਿਉਂ ਕੁਰਲਾਉਣ, ਮਾਇਆਧਾਰੀ ਜਿਹੜੇ ਉਹ ਕਿਉਂ ਦੁੱਖ ਵਿਪਤਾ ਭੋਗਣ। ਸੁਖ ਜਿਹੜਾ ਉਹ ਆਪਾਂ ਨਿੱਤ ਗੁਰੂ ਘਰਾਂ ਵਿੱਚ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਸੁਣਦੇ, ਉਹ ਹੋਰ ਚੀਜ਼ ਦੇ ਵਿੱਚ ਹੈ। ਤੇ ਬੁਢਾਪਾ ਜਿਹੜਾ ਇਹ ਹਰੇਕ ਨੂੰ ਆਉਣਾ ਹੁੰਦਾ ਹੈ। ਕਹਿੰਦੇ ਨੇ ਮਹਾਤਮਾ ਬੁੱਧ ਰਾਜਕੁਮਾਰ ਸੀਗਾ, ਪਿਤਾ ਰਾਜ ਕਰਦਾ ਸੀਗਾ, ਦੁੱਖ ਤਕਲੀਫਾਂ ਵਾਲੀਆਂ ਹਾਲਤਾਂ ਦੇਖਣੀਆਂ ਉਹਦੇ ਹਿੱਸੇ ਆਈਆਂ ਹੀ ਨਹੀਂ ਸੀਗੀਆਂ, ਅਜੇ ਕਿਸ਼ੋਰ ਅਵਸਥਾ ਵਿੱਚ ਸੀਗਾ। ਸ਼ਾਦੀ ਕਰ ਦਿੱਤੀ ਸੀ ਪਿਤਾ ਨੇ, ਇੱਕ ਬੇਟਾ ਵੀ ਹੋ ਗਿਆ ਸੀਗਾ। ਤੋ ਇੱਕ ਵਾਰ ਯੱਕੇ ਦੇ ਉੱਪਰ, ਉਹਨਾਂ ਸਮਿਆਂ 'ਚ ਘੋੜਿਆਂ ਦੀਆਂ ਇਹ ਅਸਵਾਰੀਆਂ ਸੀ, ਸ਼ਹਿਰ ਦੇ ਵਿੱਚ ਦੀ ਲੰਘ ਰਿਹਾ ਅਤੇ ਇੱਕ ਬਜ਼ੁਰਗ ਕੁੱਬੇ ਲੱਕ ਦੇ ਨਾਲ ਅਤੇ ਸੂਟੀ ਦਾ ਆਸਰਾ ਲੈ ਕੇ ਤੁਰ ਰਿਹਾ ਹੈ। ਅਤੇ ਉਹ ਆਪਣੇ ਰਥਵਾਨ ਨੂੰ ਕਹਿੰਦਾ ਵੀ ਇੱਥੇ ਆ, ਰੋਕ ਦੇ ਜਰਾ। ਕਹਿੰਦਾ ਵੀ ਆਹ ਕੌਣ ਜਾ ਰਿਹਾ, ਇਹਨੂੰ ਕੀ ਹੋਇਆ ਹੈ? ਰਥਵਾਨ ਜਿਹੜਾ ਉਹ ਦੱਸਦਾ ਜੀ, ਹੋਇਆ ਕੁਛ ਨਹੀਂ ਹੈ, ਇਹ ਵੀ ਤੁਹਾਡੇ ਵਾਂਗੂ ਕਿਸੇ ਸਮੇਂ ਨੌਜਵਾਨ ਸੀਗਾ ਅਤੇ ਇਹਦੀ ਜਿਹੜੀ ਉਮਰ ਹੈ ਉਹ ਬਿਰਧ ਹੋ ਗਈ ਹੈ ਅਤੇ ਇਹ ਹੁਣ ਬਿਰਧ ਹੋ ਗਿਆ ਹੈ, ਤਾਂ ਕਰਕੇ ਇਹ ਇਸ ਤਰ੍ਹਾਂ ਦਾ ਹੋ ਗਿਆ, ਲੱਕ ਕੁੱਬਾ ਹੋ ਗਿਆ ਹੈ, ਧੌਲੇ ਆ ਗਏ ਨੇ ਅਤੇ ਇਸ ਦੇ ਨੇਤਰ ਜਿਹੜੇ ਨੇ ਉਹਨਾਂ 'ਚੋਂ ਪਾਣੀ ਵਗ ਰਿਹਾ ਹੈ, ਇਹ ਹੌਲੀ ਹੌਲੀ ਤੁਰਦਾ ਹੈ, ਦੌੜ ਨਹੀਂ ਸਕਦਾ, ਇਹਦੀ ਹਾਲਤ ਜਿਹੜੀ ਇਸ ਕਰਕੇ ਹੋ ਗਈ ਕਿਉਂਕਿ ਇਹ ਬਿਰਧ ਅਵਸਥਾ ਹੈ ਰਾਜਕੁਮਾਰ ਜੀ, ਇਹ ਇਸ ਤਰ੍ਹਾਂ ਸਾਰੇ ਹੀ ਹੋ ਜਾਂਦੇ ਆ। ਤੇ ਜਿਹੜੇ ਇਸ ਤਰ੍ਹਾਂ ਹੋਏ ਹੈ ਕਿਸੇ ਵਕਤ, ਉਹ ਵੀ ਬੜੇ ਗੱਭਰੂ ਸੀਗੇ। ਬਸ ਉਹਦੇ ਦਿਲ ਨੂੰ ਗੱਲ ਚੋਟ ਕਰ ਗਈ ਤੇ ਉਦੋਂ ਹੀ ਉਹਨੇ ਇਰਾਦਾ ਬਣਾ ਲਿਆ, ਉਹਨੇ ਆਪਣੇ ਪਿਆਰੇ ਬੇਟੇ ਦੀ ਪਰਵਾਹ ਨਹੀਂ ਕੀਤੀ, ਆਗਿਆਕਾਰ ਪਤਨੀ ਦੀ ਉਹਨੇ ਪਰਵਾਹ ਨਹੀਂ ਕੀਤੀ, ਰਾਜ ਭਾਗ ਦੀ ਪਰਵਾਹ ਨਹੀਂ ਕੀਤੀ। ਤੇ ਚੰਨਾ ਉਹਦੇ ਰਥਮਾਨ ਦਾ ਨਾਮ ਸੀ ਜਿਹੜਾ ਉਹਦਾ ਜੱਕਾ ਹਿੱਕਦਾ ਸੀਗਾ, ਉਹਦਾ ਨਾਮ ਚੰਨਾ ਆਉਂਦਾ ਹੈ। ਤੇ ਉਹਦੇ ਨਾਲ ਇਕੱਲੇ ਨਾਲ ਸਲਾਹ ਕਰਕੇ ਦੂਰ ਦੁਰਾਡੇ ਜਾ ਕੇ ਉੱਥੋਂ ਕਹਿੰਦਾ ਕਿ ਚੰਨਿਆ, ਤੂੰ ਹੁਣ ਇਹ ਜਿਹੜਾ ਰੱਥ ਹੈ ਨਾ, ਇਹਨੂੰ ਵਾਪਸ ਲੈ ਜਾ ਤੇ ਮੈਂ ਇੱਥੇ ਅਕਾਲ ਪੁਰਖ ਦੀ ਬੰਦਗੀ ਕਰਕੇ ਤੇ ਜੀਵਨ ਸਫਲਾ ਕਰਨਾ ਹੈ। ਜਿਸ ਦੀ ਦੇਖਣ ਸ਼ਕਤੀ, ਜਿਸ ਦੀ ਅਨੁਭਵ ਕਰਨ ਦੀ ਸ਼ਕਤੀ, ਜਾਂ ਜਿਹੜਾ ਜਿਸ ਵੀ ਗੱਲ ਨੂੰ ਲੈਂਦਾ ਤੇ ਬੜੀ ਗਹਿਰਾਈ ਦੇ ਨਾਲ ਲੈਂਦਾ, ਹੁਣ ਉਹਦੇ ਤੇ ਪਤਾ ਨਹੀਂ ਹੁੰਦਾ ਕਿਸ ਟਾਈਮ ਤੇ ਕਿਸ ਗੱਲ ਨੇ ਚੋਟ ਕਰ ਜਾਣੀ ਹੈ। ਤੋ ਮਹਾਤਮਾ ਬੁੱਧ ਬੰਦਗੀ ਕਰਕੇ ਪ੍ਰਭੂ ਪਰਮੇਸ਼ਰ ਨੂੰ ਪਾਇਆ, ਬਹੁਤ ਸਾਰੀ ਉਮਤ ਜਿਹੜੀ ਉਹਨਾਂ ਨੂੰ ਫਾਲੋ ਕਰਦੀ ਹੈ। ਬੁਢਾਪਾ ਹਰੇਕ ਦੇ ਉੱਪਰ ਆ ਜਾਂਦਾ ਹੈ ਤੇ ਬੁਢਾਪੇ ਦੇ ਬਾਰੇ ਭਗਤ ਭੀਖਣ ਸਾਹਿਬ ਨੇ ਇੱਥੋਂ ਬਚਨ ਆਰੰਭੇ ਨੇ ਕਿ ਨੈਨੋ ਨੀਰ ਬਹਿ, ਅੱਖਾਂ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ, ਤਨ ਖੀਣਾ, ਤਨ ਜਿਹੜਾ ਕਮਜ਼ੋਰ ਹੋ ਜਾਂਦਾ ਹੈ, ਭਏ ਕੇਸ ਦੁੱਧ ਵਾਨੀ, ਵਾਲ ਜਿਹੜੇ ਨੇ ਦੁੱਧ ਵਰਗੇ ਚਿੱਟੇ ਹੋ ਜਾਂਦੇ ਹੈ, ਰੂਦਾ ਕੰਠ, ਗਲਾ ਜਿਹੜਾ ਉਹ ਰੁਕ ਜਾਂਦਾ ਹੈ, ਸ਼ਬਦ ਨਹੀਂ ਉਚਰੈ, ਹੁਣ ਲਫ਼ਜ਼ ਜਿਹੜੇ ਉਹ ਨਹੀਂ ਉਚਾਰੇ ਜਾ ਰਹੇ। ਅਬ ਕਿਆ ਕਰੇ ਪ੍ਰਾਨੀ, ਉਹ ਕਹਿੰਦੇ ਹੇ ਬੰਦਿਆ ਹੁਣ ਕੀ ਕਰੇਗਾ, ਹੁਣ ਇਹਦਾ ਇਲਾਜ ਕੀ ਤੂੰ ਕਰ ਸਕੇਗਾ, ਉਮਰ ਇਹ ਆ ਗਈ ਹੈ, ਬੁਢਾਪਾ ਆ ਗਿਆ ਹੈ। ਤੇ ਬੁਢਾਪੇ ਦੇ ਬਾਰੇ ਕਬੀਰ ਸਾਹਿਬ ਕੁਝ ਬਚਨ ਫਰਮਾਉਂਦੇ ਹੈ, ਉਹ ਕਹਿੰਦੇ ਦੇਖ ਭਾਈ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜਦੋਂ ਬੁਢਾਪਾ ਆ ਜਾਏਗਾ ਉਦੋਂ ਜੂਰ ਨਹੀਂ ਰਹੇਗਾ, ਬੰਦਗੀ ਕਰਨ ਲਈ ਵੀ, ਨਿਤਨੇਮ ਕਰਨ ਲਈ ਵੀ ਤਾਕਤ ਚਾਹੀਦੀ ਹੈ, ਇਸ ਲਈ ਉਹ ਕਹਿੰਦੇ ਹੁਣੇ ਹੀ ਭਜਨ ਕਰ ਲੈ। ਕਬੀਰ ਸਾਹਿਬ ਫਿਰ ਹੋਰ ਸ਼ਬਦ ਵਿੱਚ ਫਰਮਾਉਂਦੇ, ਉਹ ਕਹਿੰਦੇ ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਓਕ, ਓਕ ਨਾਮ ਹੈ ਐਂ ਬੁੱਕ ਦਾ, ਤੇ ਬੁੱਕ ਕਰਕੇ ਆਵਾਜ਼ ਮਾਰ ਕੇ ਕੋਈ ਆਖੇ ਵੀ ਪਾਣੀ ਪਾ, ਇਹਦੇ ਵਿੱਚ ਕਈ ਵਾਰੀ ਕੋਈ ਲਾਗੇ ਨਹੀਂ ਆਉਂਦਾ। ਉਹ ਕਹਿੰਦੇ ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹੇ ਸਵੇਰਾ, ਕਿਉਂ ਨਹੀਂ ਸਵੇਰੇ ਸਵੇਰ ਹਿਰਦੇ ਵਿੱਚ ਰੱਬ ਦਾ ਨਾਮ ਜਪਦਾ, ਇੱਥੇ ਤੇਰਾ ਕੋਈ ਨਹੀਂ ਹੈਗਾ ਦੁਨੀਆਂ ਦੇ ਉੱਤੇ, ਕਬੀਰ ਸਾਹਿਬ ਕਹਿੰਦੇ। ਤੇ ਫਰੀਦ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਤਰਨ ਆਪੋ ਇਉਂ ਹੀ ਗਏਓ, ਲੀਓ ਜਰਾ ਤਨ ਜੀਤ, ਤੇਰੀ ਤਰਨ ਵਾਲੀ ਜਿਹੜੀ ਉਮਰ ਸੀ ਨਾ, ਜਵਾਨੀ ਦੀ ਉਮਰ, ਉਹ ਤਾਂ ਲੰਘ ਗਈ ਹੈ, ਜਰਾ ਨੇ ਬੁਢਾਪੇ ਨੇ ਤੇਰੇ ਤਨ ਨੂੰ ਜਿਹੜਾ ਉਹ ਜਿੱਤ ਲਿਆ ਹੋਇਆ। ਕਹੋ ਨਾਨਕ ਭਾਜ ਹਾਰ ਮਨਾ, ਕਹਿੰਦੇ ਨੇ ਆਪਣੇ ਮਨ ਨੂੰ ਆਖੋ ਭਜਨ ਕਰੋ, ਇਹ ਮਨਾ ਔਧ ਜਾਤ ਹੈ ਬੀਤ, ਉਮਰ ਲੰਘਦੀ ਜਾ ਰਹੀ ਹੈ। ਫਰੀਦ ਸਾਹਿਬ ਕੁਝ ਆਪਣੇ ਤਰੀਕੇ ਦੇ ਨਾਲ ਫਰਮਾਉਂਦੇ ਆ, ਉਹ ਕਹਿੰਦੇ ਦੇਖੋ ਭਾਈ, ਉਹ ਜਦੋਂ ਕਹਿੰਦੇ ਬੁਢਾਪਾ ਅਜੇ ਆਉਣ ਵਾਲਾ, ਅਜੇ ਅੱਧ ਖੜ ਜਿਹੜੀ ਹੈ ਨਾ, ਉਹ ਕਹਿੰਦੇ ਜਦੋਂ ਉਮਰ ਹੈ ਉਦੋਂ ਇਸ ਤਰੀਕੇ ਨਾਲ ਆਵਾਜ਼ ਦਿੰਦੇ ਬੰਦੇ ਨੂੰ, ਕਹਿੰਦੇ ਫਰੀਦਾ, ਉਹ ਕਹਿੰਦੇ ਹੈ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਉਹ ਕਹਿੰਦੇ ਦਾੜੀ ਵੱਡੀ ਹੋ ਗਈ ਹੈ, ਮੁੱਛਾਂ ਬਹੁਤ ਵੱਡੀਆਂ ਹੋ ਗਈਆਂ, ਸਿਰ ਦੇ ਵਾਲ ਬੜੇ ਵੱਡੇ ਹੋ ਗਏ ਹੈ। ਅੱਧ ਖੜ ਉਮਰ ਦੇ ਬੰਦੇ ਨੂੰ ਸਾਵਧਾਨ ਕਰਦੇ, ਕਹਿੰਦੇ ਰੰਗ ਰਲੀਆਂ ਕਿਉਂ ਮਨਾਈ ਜਾ ਰਹੇ ਹੈ, ਰੇਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਤੇ ਫਿਰ ਜਦੋਂ ਬਿਰਧ ਹੋ ਹੀ ਜਾਂਦਾ ਨਾ, ਧੌਲੇ ਆ ਜਾਂਦੇ ਹੈ, ਫਿਰ ਫਰੀਦ ਸਾਹਿਬ ਹੋਰ ਢੰਗ ਨਾਲ ਸਮਝਾਉਂਦੇ, ਉਹ ਕਹਿੰਦੇ ਦੇਖ ਫਰੀਦਾ ਜੋ ਥੀਆ, ਵੇਖੋ ਇਹ ਫਰੀਦ ਕੀ ਹੋ ਗਿਆ, ਦਾੜੀ ਹੋਈ ਭੂਰ, ਦਾੜੀ ਜਿਹੜੀ ਉਹ ਭੂਰੇ ਰੰਗ ਦੀ ਹੋ ਗਈ, ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ, ਹੁਣ ਅਗਾਂਹ ਜਾਣ ਦੀ ਮੰਜ਼ਿਲ ਨੇੜੇ ਆ ਗਈ ਹੈ, ਉਹ ਜਿਹੜਾ ਪਿੱਛੇ ਬਚਪਨ ਸੀ ਉਹ ਬਹੁਤ ਦੂਰ ਰਹਿ ਗਿਆ ਹੈ। ਫਿਰ ਜਿਨ੍ਹਾਂ ਨੂੰ ਰੋਗ ਲੱਗ ਜਾਂਦੇ ਹੈ, ਕੁਝ ਖਾਧਾ ਪੀਤਾ ਵੀ ਨਹੀਂ ਜਾਂਦਾ, ਫਿਰ ਉਹਨਾਂ ਵੱਲ ਇਸ਼ਾਰਾ ਕਰਦੇ, ਉਹ ਕਹਿੰਦੇ ਫਰੀਦਾ ਦੇਖ ਫਰੀਦਾ ਜੋ ਥੀਆ, ਸੱਕਰ ਹੋਈ ਵਿਸ, ਸਾਈ ਬੱਜ ਹੋ ਆਪਣੇ ਵੇਦਨ ਕਹੀ ਹੈ ਕਿਸ, ਕਹਿੰਦੇ ਖਾਣ ਨੂੰ ਦਿਲ ਕਰਦਾ ਹੈ ਪਰ ਮਨਾ ਕਰਤਾ ਹਕੀਮ ਨੇ, ਜੇ ਖਾਂਦਾ ਹਾਂ ਦੁੱਖਦਾਈ ਹੁੰਦਾ ਹੈ ਪਰ ਮੇਰਾ ਦਿਲ ਕਰਦਾ ਮੈਂ ਦੱਸਾਂ ਕਿਨੂੰ, ਸਾਈ ਬੱਜ ਹੋ ਆਪਣੇ ਵੇਦਨ ਕਹੀ ਹੈ ਕਿਸ। ਫਿਰ ਉਹ ਫਰਮਾਉਂਦੇ ਹੈ, ਕਿਉਂਕਿ ਭੀਖਣ ਸਾਹਿਬ ਨੇ ਬਚਨ ਕੀਤਾ ਅੱਖਾਂ ਦੇ ਬਾਰੇ ਵੀ ਨੈਨਹੋਂ ਨੀਰ ਬਹਿ ਤਾਨਖੀਨਾ, ਤੇ ਫਰੀਦ ਸਾਹਿਬ ਕਹਿੰਦੇ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ, ਕਹਿੰਦੇ ਅੱਖਾਂ ਦੇਖ ਦੇਖ ਕੇ ਪਤਲੀਆਂ ਜੀਆਂ ਹੋ ਗਈਆਂ, ਸੁੱਕ ਗਈਆਂ, ਤੇ ਸੁਣ ਸੁਣ ਕੇ ਇੰਨਾ ਕੁਝ, ਤੇ ਕੰਨ ਜਿਹੜੇ ਵੀ ਥੱਕ ਗਏ ਨੇ, ਬੋਲੇ ਹੋ ਗਏ ਨੇ। ਕਹਿੰਦੇ ਸ਼ਾਖਾਂ ਪੱਕ ਗਈਆਂ ਨੇ, ਮੱਕੀ ਦਾ ਦਰਖਤ, ਮੱਕੀ ਦਾ ਪੌਦਾ ਖੇਤ ਵਿੱਚ ਖੜਾ ਹੈ, ਕਹਿੰਦੇ ਜਦੋਂ ਲਾਗੋਂ ਦੀ ਲੰਘਣ ਵਾਲੇ ਸੀ, ਦੇਖ ਦੇਖ ਬੜੇ ਖੁਸ਼ ਹੁੰਦੇ ਸੀ, ਛੱਲੀਆਂ ਲੱਗ ਗਈਆਂ, ਸੋਹਣਾ ਬੂਟਾ, ਸਾਰੇ ਪੱਤੇ ਦੇ ਹਰੇ ਨੇ, ਪਰ ਕਹਿੰਦੇ ਇੱਕ ਦਿਨ ਐਸਾ ਆਇਆ ਇੱਕ ਇੱਕ ਪੱਤਾ ਸੁੱਕਦਾ ਗਿਆ, ਉਹ ਸੁੱਕਾ ਟਾਂਡਾ ਹੀ ਨਜ਼ਰ ਆ ਰਿਹਾ ਖੇਤ ਦੇ ਵਿੱਚ। ਉਹ ਕਹਿੰਦੇ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ, ਵੰਨ ਨਾਮ ਹੈ ਰੰਗ ਦਾ, ਉਹ ਕਹਿੰਦੇ ਹੋਰ ਹੀ ਰੰਗ ਆ ਗਿਆ ਹੈ ਉੱਤੇ, ਪਹਿਲਾਂ ਹਰਿਆ ਸੀਗਾ ਹੁਣ ਜਿਹੜਾ ਹੋਰ ਰੰਗ ਆ ਗਿਆ। ਫਿਰ ਗੱਲ ਉਹਨਾਂ ਨੇ ਅੱਖਾਂ ਦੀ ਭੀਖਣ ਸਾਹਿਬ ਨੇ ਕੀਤੀ ਹੈ, ਤੇ ਫਰੀਦ ਸਾਹਿਬ ਅੱਖਾਂ ਦੀ ਗੱਲ ਇੱਕ ਹੋਰ ਕਰਦੇ ਹੈ, ਉਹ ਕਹਿੰਦੇ ਦੇਖੋ ਜਦੋਂ ਫਿਰ ਮਾਰੀ ਗਿਆ ਬੰਦਾ, ਤੇ ਉਹ ਕਹਿੰਦੇ ਨੇ ਭਈ ਫਰੀਦਾ ਜਿਨ ਲੋਇਣ ਜੱਗ ਮੋਹਿਆ, ਉਹ ਜਿਨ੍ਹਾਂ ਅੱਖਾਂ ਨੇ ਜਗਤ ਦੇ ਕਈਆਂ ਲੋਕਾਂ ਨੂੰ ਮੋਹ ਲਿਆ ਸੀਗਾ। ਇਸ ਸਲੋਕ ਦੀ ਵਿਆਖਿਆ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹਦੀ ਉਥਾਨਕਾ ਦੱਸੀ ਹੋਈ ਹੈ ਵੀ ਇੱਕ ਔਰਤ ਅਮੀਰ ਔਰਤ ਨੇ ਆਪਣੀ ਨੌਕਰਾਣੀ ਨੂੰ ਆਖਿਆ ਵੀ ਉਹ ਸੁਰਮੇ ਕਾਲੇ ਦੀਆਂ ਡਲੀਆਂ ਮਿਲਦੀਆਂ ਹੁੰਦੀਆਂ ਸੀ, ਬਜ਼ੁਰਗਾਂ ਨੂੰ ਪਤਾ ਹੈ ਵੀ ਉਹਨੂੰ ਖਰਲ ਦੇ ਵਿੱਚ ਪੀਹ ਦੇ। ਉਹਨੇ ਅਣਗਹਿਲੀ ਕੀਤੀ, ਉਹਨੇ ਜ਼ਿਆਦਾ ਬਰੀਕ ਨਾ ਕੀਤਾ। ਉਹ ਜਦੋਂ ਅਮੀਰ ਔਰਤ ਨੇ ਪਾਇਆ ਅੱਖ ਵਿੱਚ ਅਤੇ ਅੱਖ ਦੁਖੇ, ਅੱਖ ਦੇ ਵਿੱਚ ਰੜਕੇ, ਉਹਨੇ ਸੋਟਾ ਫੜਿਆ ਅਤੇ ਆਪਣੀ ਨੌਕਰਾਣੀ ਨੂੰ ਖੂਬ ਕੁੱਟਿਆ। ਉਹ ਜਦੋਂ ਕਈ ਵਾਰੀ ਕੋਈ ਮਹਾਂਮਾਰੀ ਫੈਲ ਜਾਂਦੀ ਉਦੋਂ ਸਾਰਿਆਂ ਬੰਦਿਆਂ ਦੇ ਸੰਸਕਾਰ ਵੀ ਨਹੀਂ ਕੀਤੇ ਜਾਂਦੇ, ਸਾਂਭੇ ਨਹੀਂ ਜਾਂਦੇ ਸਰੀਰ, ਉਹੀ ਔਰਤ ਦਾ ਪਿੰਜਰ ਜਿਹੜਾ ਸੀਗਾ ਉਹ ਬਾਹਰ ਪਿਆ ਹੋਇਆ ਅਤੇ ਰੁਲਦਾ ਰਹਿ ਗਿਆ ਅਤੇ ਉਹਦੀ ਜਿਹੜੀ ਇਹ ਹੱਡੀਆਂ ਦੇ ਸਿਰ ਦੇ ਹੱਡੀਆਂ ਅੱਖਾਂ ਵਾਲੀ ਥਾਂ 'ਤੇ ਇੱਕ ਚਿੜੀ ਨੇ ਬੱਚੇ ਦੇ ਦਿੱਤੇ। ਚਿੜੀ ਨੇ ਬੱਚੇ ਦੇ ਦਿੱਤੇ ਅਤੇ ਫਰੀਦ ਜੀ ਲੰਘ ਰਹੇ ਸੀਗੇ, ਉਹ ਚਿੜੀ ਚੋਗਾ ਲੈ ਕੇ ਆਈ ਅਤੇ ਦੋਨਾਂ ਹੀ ਅੱਖਾਂ ਦੇ ਵਿੱਚੋਂ, ਉਸ ਪਿੰਜਰ ਦੀਆਂ ਅੱਖਾਂ ਦੇ ਵਿੱਚੋਂ ਦੀ ਉਹ ਨਿੱਕੇ ਨਿੱਕੇ ਬੱਚੇ ਬਾਹਰ ਨੂੰ ਚੁੰਝਾਂ ਕੱਢ ਕੇ ਅਤੇ ਚਿੜੀ ਦੇ ਕੋਲੋਂ ਚੋਗਾ ਮੰਗ ਰਹੇ ਹੈ। ਅਤੇ ਜਿਹੜੇ ਪ੍ਰਭੂ ਦੇ ਪਿਆਰੇ ਆਪਣੀ ਆਤਮਾ ਤੱਕ ਪਹੁੰਚੇ ਹੁੰਦੇ ਹਨ, ਉਹ ਜਿੱਧਰ ਵੀ ਦ੍ਰਿਸ਼ਟੀ ਕਰਨ ਉਹਦੀ ਵੀ ਹਿਸਟਰੀ ਨੂੰ ਇੱਕ ਸਕਿੰਟ ਵਿੱਚ ਸਕੈਨਿੰਗ ਕਰ ਲੈਂਦੇ ਹੈ, ਸਾਰੀ ਹਿਸਟਰੀ ਉਹਨਾਂ ਦੇ ਅੱਗੇ ਆ ਜਾਂਦੀ ਹੈ ਵੀ ਇਹ ਵਿਅਕਤੀ ਕਿਹੜੇ ਵਿਅਕਤੀ ਦਾ ਪਿੰਜਰ ਹੈ। ਉਹਨਾਂ ਨੂੰ ਜਦੋਂ ਸਾਰੀ ਹਿਸਟਰੀ ਅੱਗੇ ਆ ਗਈ ਅਤੇ ਉਹ ਕਹਿੰਦੇ ਦੇਖੋ ਜਿਹੜੀ ਅੱਖ ਥੋੜ੍ਹਾ ਜਿਹਾ ਮੋਟਾ ਪੀਸਿਆ ਹੋਇਆ ਸੁਰਮਾ ਵੀ ਨਹੀਂ ਸੀ ਝੱਲਦੀ, ਅੱਜ ਉਹਦੇ ਵਿੱਚ ਚਿੜੀ ਨੇ ਬੱਚੇ ਦਿੱਤੇ ਹੋਏ ਆ, ਅੱਜ ਕਿਵੇਂ ਝੱਲੀ ਜਾ ਰਹੀ ਹੈ। ਉਹਨਾਂ ਨੇ ਫਿਰ ਇਹ ਸਲੋਕ ਉਚਾਰਿਆ, ਫਰੀਦਾ ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆਂ। ਇਹ ਕੱਜਲ ਦੀ ਰੇਖਾ ਤੇ ਸਹਾਰੀ ਨਹੀਂ ਸੀ ਜਾਂਦੀ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ, ਇੱਥੇ ਤੇ ਪੰਛੀ ਨੇ ਬੱਚੇ ਦਿੱਤੇ ਹੋਏ ਤੇ ਉਹ ਵਿੱਚ ਬੈਠੇ ਹੋਏ ਹੈ ਤੇ ਪਹਿਲਾਂ ਤੇ ਕੱਜਲ ਦੀ ਰੇਖਾ ਵੀ ਨਹੀਂ ਸੀ ਇਹਦੇ ਕੋਲੋਂ ਸਹਾਰੀ ਜਾਂਦੀ। ਅੱਖਾਂ ਦੀ ਬਾਤ ਭੀਖਣ ਸਾਹਿਬ ਕਹਿੰਦੇ ਨੇ ਇਹ ਜਿਹੜੀਆਂ ਅੱਖਾਂ ਨੇ ਕਮਜ਼ੋਰ ਹੋ ਜਾਂਦੀਆਂ, ਇਹਨਾਂ 'ਚੋਂ ਪਾਣੀ ਵਗਦਾ, ਗਲਾ ਰੁਕ ਜਾਂਦਾ ਹੈ ਅਤੇ ਉਹ ਕਹਿੰਦੇ ਹੈ ਕਿ ਰੂਦਾ ਕੰਠ ਸ਼ਬਦ ਨਹੀਂ ਉੱਚਰੈ ਅਬ ਕਿਆ ਕਰੇ ਪਰਾਨੀ। ਫਿਰ ਉਹ ਅੱਗੇ ਫਰਮਾਉਂਦੇ ਹੈ ਰਾਮ ਰਾਏ ਹੋਹੇ ਬੈਦ ਬਨਵਾਰੀ ਆਪਣੇ ਸੰਤ ਹੈ ਲੇਹੇ ਉਬਾਰੀ। ਇਹ ਰਮੇ ਹੋਏ ਰਾਮ ਅਕਾਲ ਪੁਰਖ ਪਰਮੇਸ਼ਰ ਜੀ, ਤੂੰ ਇਸ ਜਗਤ ਰੂਪ ਬਾਗ ਦਾ ਮਾਲੀ ਹੈ, ਰਾਖਾ ਹੈ, ਪਾਲਣ ਵਾਲਾ ਅਤੇ ਸਾਂਭਣ ਵਾਲਾ ਹੈ ਅਤੇ ਇਹ ਪਰਮਾਤਮਾ ਜਿਹੜੇ ਤੇਰੇ ਪਿਆਰੇ ਨੇ ਨਾ, ਜਿਹੜੇ ਤੇਰੇ ਪਿਆਰੇ ਨੇ ਉਹਨਾਂ ਨੂੰ ਤੂੰ ਉਭਾਰ ਲੈਂਦਾ ਹੈ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਅਵਸਥਾ ਨਹੀਂ ਆਉਣ ਦਿੰਦਾ, ਉਹਨਾਂ ਦੇ ਉੱਤੇ ਇਹ ਹਾਲਤ ਜਿਹੜੀ ਉਹ ਨਹੀਂ ਆਉਣ ਦਿੰਦਾ। ਆਪਣੇ ਸੰਤ ਹੈ ਲੇਹੇ ਉਬਾਰੀ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਬਾਣੀ ਉਹਦੀ ਵਾਰਾਂ 'ਤੇ ਵਧੀਕ, ਜਿਹੜੇ ਸਲੋਕ ਸਤਿਗੁਰਾਂ ਦੇ ਵਾਰਾਂ ਵਿੱਚੋਂ ਫਿੱਟ ਕਰਨ ਤੋਂ, ਦਰਜ ਕਰਨ ਤੋਂ ਵੱਧ ਗਏ ਉਹ ਮਹਾਰਾਜ ਨੇ ਇਕੱਠੇ ਦਰਜ ਕਰ ਦਿੱਤੇ ਅਤੇ ਉਹਦਾ ਉੱਤੇ ਸਿਰਲੇਖ ਦਿੱਤਾ ਵਾਰਾਂ 'ਤੇ ਵਧੀਕ। ਉਹ ਤੀਜੇ ਪਾਤਸ਼ਾਹ ਦੇ ਜਿਹੜੇ ਸਲੋਕ, ਉਹਨਾਂ 'ਚ ਇੱਕ ਬਚਨ ਆਉਂਦਾ ਗੁਰਮੁਖ ਬੁੱਢੇ ਕਦੇ ਨਾਹੇ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਗੁਰਮੁਖਾਂ ਨੇ ਭਗਤੀ ਕਰ ਲਈ ਹੈ, ਸਿੱਖੀ ਕਮਾ ਲਈ ਹੈ, ਉਹਨਾਂ ਦੀ ਜਦੋਂ ਸਾਲਾਂ ਦੀ ਜਾਂ ਉਮਰ ਦੀ ਉਦਾਂ ਗਿਣਤੀ ਕਰੀਏ ਤੇ ਉਹ ਭਾਵੇਂ ਬੁਢੇਪੇ 'ਚ ਪਹੁੰਚ ਗਏ ਹੈ, ਪਰ ਉਹਨਾਂ ਨੂੰ ਆਹ ਜਿਹੜੇ ਦੁੱਖ ਨੇ ਬਿਰਧ ਅਵਸਥਾ ਦੇ, ਉਹ ਉਹਨਾਂ ਨੂੰ ਪ੍ਰਤੀਤ ਨਹੀਂ ਹੁੰਦੇ, ਉਹਨਾਂ ਨੂੰ ਇਹ ਦੁੱਖਦਾਈ ਨਹੀਂ ਹੁੰਦੇ। ਹੁਣ ਇਹ ਪੱਖ ਜਿਹੜਾ ਫਰੀਦ ਸਾਹਿਬ ਨੇ ਵੀ ਆਪਣੇ ਸਲੋਕਾਂ 'ਚ ਇਹ ਉੱਧਰਲਾ ਪੱਖ ਜਿਹੜਾ ਉਹ ਵੀ ਉਹਨਾਂ ਨੇ ਦੱਸਿਆ ਹੈ। ਉਹ ਕਹਿੰਦੇ ਨੇ ਦੇਖੋ, ਕਹਿੰਦੇ ਪਹਿਲੀ ਤੇ ਗੱਲ ਹੈ ਵੀ ਜਿਹੜਾ ਇਹ ਬਚਨ ਆਉਂਦਾ ਨਾ ਕਿ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ, ਤੇਰੇ ਤੇ ਹੱਥ ਨਾਲ ਬਣਾਏ ਹੋਏ ਬੁੱਕ ਦੇ ਵਿੱਚ ਕੋਈ ਪਾਣੀ ਵੀ ਨਹੀਂ ਆ ਕੇ ਪਾਏਗਾ ਜਦੋਂ ਤੂੰ ਬੁੱਢੜਾ ਹੋ ਕੇ ਬੈਠਾ ਹੋਏਗਾ। ਤੇ ਉਧਰ ਫਰੀਦ ਸਾਹਿਬ ਕਹਿੰਦੇ ਭਾਈ ਇਹ ਸੰਸਾਰੀ ਬੰਦਿਆਂ ਦੀ ਗੱਲ ਹੈ ਵੀ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਉਹ ਕਹਿੰਦੇ ਨੇ ਫਰੀਦ ਸਾਹਿਬ ਜੀ ਫਰਮਾਉਂਦੇ ਆਪ ਸਵਾਰਹੇ ਮੈਂ ਮਿਲਹੇ। ਉਹ ਕਹਿੰਦੇ ਰੱਬ ਕਹਿ ਰਿਹਾ ਸਾਰਿਆਂ ਨੂੰ ਵੀ ਜੇ ਤੂੰ ਆਪਣੇ ਆਪ ਨੂੰ ਠੀਕ ਕਰ ਲੈ ਤੇ ਮੈਨੂੰ ਆਣ ਮਿਲੇਗਾ। ਆਪ ਸਵਾਰਹੇ ਮੈਂ ਮਿਲਹੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਫਰੀਦ ਸਾਹਿਬ ਕਹਿੰਦੇ ਭਲਾ ਬੁੱਕ 'ਚ ਪਾਣੀ ਕਿਉਂ ਨਹੀਂ ਕੋਈ ਪਾਊਗਾ, ਜਿਹੜਾ ਮਹਾਰਾਜ ਕਹਿੰਦੇ ਮੇਰਾ ਬਣ ਜਾਏਗਾ ਉਹਦਾ ਤਾਂ ਸਾਰਾ ਜੱਗ ਉਹਦਾ ਹੀ ਹੋ ਜਾਏਗਾ ਤੇ ਉਹਦੀ ਸੇਵਾ ਕਰਨ ਨੂੰ ਲੋਚਦਾ ਰਹੇਗਾ, ਉਹਦਾ ਬੁਢਾਪਾ ਆਮ ਸੰਸਾਰੀਆਂ ਦੇ ਬੁਢਾਪੇ ਵਰਗਾ ਨਹੀਂ ਹੋਏਗਾ। ਇਸੇ ਲਈ ਉਹ ਕਹਿੰਦੇ ਹੈ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਤੋਂ ਭੀਖਣ ਸਾਹਿਬ ਜੀ ਨੇ ਸ਼ਬਦ ਸੰਪੂਰਨ ਕੀਤਾ। ਉਹ ਕਹਿੰਦੇ ਇਸ ਪ੍ਰਕਾਰ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਉਹ ਕਹਿੰਦੇ ਵਾਹਿਗੁਰੂ ਦਾ ਨਾਮ ਸਾਰੇ ਜਗਤ ਦੇ ਕੰਮ ਆਉਣ ਵਾਲੀ ਦਵਾਈ ਹੈ, ਇਹੋ ਔਖਦ ਜਗ ਸਾਰਾ। ਉਹ ਕਹਿੰਦੇ ਮਿਲੇਗੀ ਗੁਰੂ ਦੇ ਰਾਹੀਂ ਗੁਰਪ੍ਰਸਾਦ, ਮਿਲੇਗੀ ਗੁਰੂ ਸਾਹਿਬ ਜੀ ਦੇ ਰਾਹੀਂ ਗੁਰਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਉਹ ਕਹਿੰਦੇ ਦਵਾਈ ਦੇ ਨਾਲ ਸੰਸਾਰਿਕ ਸੁੱਖ ਤਾਂ ਮਿਲਣਗੇ ਹੀ, ਨਾਲ ਦੀ ਨਾਲ ਜਿਹੜਾ ਮੋਖ ਦੁਆਰ ਹੈ ਨਾ, ਮੋਖ ਨਾਮ ਹੈ ਮੁਕਤੀ ਦਾ, ਦੁਆਰ ਨਾਮ ਹੈ ਦਰਵਾਜ਼ਾ। ਉਹ ਕਹਿੰਦੇ ਇਹ ਨਾਮ ਦੀ ਦਵਾਈ ਤੁਹਾਨੂੰ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚਾ ਦੇਗੀ, ਸੱਚਖੰਡ ਦੇ ਵਿੱਚ ਜਿਹੜਾ ਉਹ ਵਾਸਾ ਹੋ ਜਾਏਗਾ। ਇਹ ਪਰਮ ਪਵਿੱਤਰ ਉਪਦੇਸ਼ ਭਗਤ ਭੀਖਣ ਸਾਹਿਬ ਜੀ ਨੇ ਸਮੁੱਚੇ ਸੰਸਾਰ ਵਾਸਤੇ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ ਅੱਗੇ ਲਈ ਸਮੱਤ ਬਖਸ਼ਣੀ। ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।